सब देखिया सबको कहे मूल राम सब देखे आनंद आनंद सबको कहे आनंद गुरु ते जाने जाने आनंद सदा गुरु ते कृपा करे प्यारे कर कृपा तिलक कटे ज्ञान अंजन सारे अंदरों जिनका मोह टूटा जिनका सत सचे सवारिया कहे नानक आनंद है आनंद गुरु ते जानिया आनंद
स्वामी गावे नानक
ਸਭ ਦੀ ਗੋਬਿੰਦ ਗੱਜਿਆ
ਆਦ ਜੁਗਾਦ ਵੇ ਸਾਰੇ ਤੋਂ ਮਤ ਗੁਰਮਤ ਹਰ ਪ੍ਰਭ ਬੱਜਿਆ ਹਰ ਦੇਵੋ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਬੱਜਿਆ
ਸਭ ਤਾਨੇ ਕਹੋ
Thank you.
कर सर दीन जो अपना बुराए
इंद्र बरखा समान पूज सना कूप जल
जंदन सुबास
नाम पलास महकाया
चंदन सुबास
नाम पलास महकाये श्री गुरु दयाल की
उदय अस्त लौटाइए
शरण कहो
साहिब जी दा परम पवित्र तन मन तन पिंड प्राण जाहो जलाल तुझको इत्शाम इष्ट रूप निष्ठा मल किस्सा गुरु साहिब जी दा अपना ही परम पवित्र आपा बकौल हजूर खालसा मेर रूप है खास गुरु खालसा साध संग जीओ गुरु दरबार की मर्यादा असूल ते रहरीत नूं पूरियां करदियां होया आप सारी ही संगत उत्साह ते उमह नाल स्वाव ते चाव नाल जौक ते शौक नाल वटांदरे अंदर संपूर्ण फतेह गजाओ जी
वाहिगुरु जी का खालसा वाहिगुरु जी की फतेह
साइंटिफिक सेंचुरी अंदर जबकि इंसान नूं पहलिया युगां नालों वध काली पई हुई है ते इस दी तेजी ਤੇ ਅੰਦਰਲੀ ਕਾਹਲੀ ਦਾ ਨਤੀਜਾ ਅੱਤ ਤ੍ਰਿਖੀਆਂ ਚੱਲਣ ਵਾਲੀਆਂ ਉੱਡਣ ਵਾਲੀਆਂ ਤਸ਼ਤਰੀਆਂ ਅਤੇ ਹੋਰ ਤਿਆਰੇ ਅਤੇ ਕਈ ਪ੍ਰਕਾਰ ਦੇ ਉਡਾਨਾਂ ਕਰਨ ਵਾਲੇ ਜਹਾਜ਼ ਕੰਕਰਡ ਜਹਾਜ਼ ਵਰਗੇ ਜ਼ਹੂਰ ਵਿੱਚ ਆ ਰਹੇ ਨੇ, ਪਰ ਇਸ ਤ੍ਰਿਖੇ ਵੇਗ ਵਾਲੇ ਇਨਸਾਨ ਦਾ ਤ੍ਰਿਖਾ ਮਨ ਹਾਲੇ ਤ੍ਰਿਪਤ ਨਹੀਂ ਹੋਇਆ, ਤਸੱਲੀ ਤਸ਼ੱਫੀ ਵਿੱਚ ਨਹੀਂ ਆਇਆ, ਟਿਕਾ ਅਤੇ ਕਰਾਰ ਵਿੱਚ ਨਹੀਂ ਆਇਆ। ਹਾਲੇ ਵੀ ਇਹ ਅੱਖ ਫਰਕੇ ਅੰਦਰ ਹੀ ਕਿਤੇ ਉੱਡ ਕੇ ਜਾਣਾ ਚਾਹੁੰਦਾ। ਪਰਮੇ ਪੂਲਾ ਦਹ ਦਿਸਤਾਵੈ, ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ। ਹਰ ਮਸ਼ੀਨਰੀ ਉੱਤੇ ਮਨੁੱਖ ਨੇ ਪੈਮਾਨੇ ਲਾ ਦਿੱਤੇ ਨੇ, ਨਾਪ ਲਗਾ ਦਿੱਤੇ ਨੇ, ਮੀਟਰ ਲਗਾ ਦਿੱਤੇ ਨੇ, ਹਵਾ ਦੀ ਤੇਜ਼ੀ, ਪਾਣੀ ਦੀ ਤੇਜ਼ੀ, ਇਸੇ ਤਰ੍ਹਾਂ ਰੌਸ਼ਨੀ ਦੀ ਤੇਜ਼ੀ, ਆਵਾਜ਼ ਦੀ ਤੇਜ਼ੀ ਇਹਨੇ ਨਾਪ ਲਈ ਹੈ। ਪਰ ਹਾਲੇ ਮਨੁੱਖ ਦੇ ਮਨ ਦੀ ਤੇਜ਼ੀ ਨੂੰ ਨਾਪਣ ਵਾਲਾ ਕੋਈ ਗੇਜ ਨਹੀਂ ਬਣਿਆ। ਗੁਰਦੇਵ ਫਰਮਾਉਂਦੇ ਨੇ, ਭਰਮੇ ਪੂਲਾ ਦਹਿ ਦਿਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ। ਇਤਨਾ ਤੇਜ਼ ਤ੍ਰਿਖਾ ਮਨ, ਗੁਰੂ ਸਾਹਿਬ ਜੀ ਦਾ ਤਜਰਬਾ ਹੈ ਕਿ ਆਪਣੀ ਕੋਸ਼ਿਸ਼ ਦੇ ਨਾਲ ਜੇ ਨੰਕਾਰ ਦੀ ਬਖਸ਼ਿਸ਼ ਰਲ ਜਾਏ, ਮੈਂ ਦੋ ਗੱਲਾਂ ਆਖੀਆਂ ਨੇ, ਕੋਸ਼ਿਸ਼ ਪਲੱਸ ਬਖਸ਼ਿਸ਼, ਮੇਰੀ ਕੋਸ਼ਿਸ਼ ਕੁਛ ਨਹੀਂ ਕਰਦੀ। ਕੋਸ਼ਿਸ਼ ਦੇ ਨਾਲ ਬਖਸ਼ਿਸ਼ ਰਲ ਜਾਏ ਤੇ ਇਹ ਮਨ ਸੰਗਤ ਦੀ ਗੁਫਾ ਅੰਦਰ ਗੁਰਬਾਣੀ ਦੇ ਸ਼ਬਦ ਕੀਰਤਨ ਰੂਪੀ ਅਨਹਦ ਨਾਦ ਨਾਲ ਜੇ ਟਿਕ ਜਾਏ ਤਾਂ ਐਸਾ ਹੋ ਸਕਦਾ ਹੈ। ਵਰਨਾ ਗੁਰਦੇਵ ਕਹਿੰਦੇ ਨੇ ਕਿ ਸੌਚ ਇਸ਼ਨਾਨ ਨਾਲ ਵੀ ਇਹ ਸ਼ੁੱਧ ਅਤੇ ਟਿਕਾਅ ਵਿੱਚ ਨਹੀਂ ਹੁੰਦਾ, ਸੁਚਿਆਰ ਨਹੀਂ ਬਣਦਾ, ਤੀਰਥਾਂ 'ਤੇ ਗਮਨ ਕਰਨ ਨਾਲ ਵੀ ਨਹੀਂ, ਅਤੇ ਵੱਧ ਤੋਂ ਵੱਧ ਪਦਾਰਥ ਜੋੜਨ ਨਾਲ ਵੀ ਇਹ ਟਿਕ ਨਹੀਂ ਜਾਂਦਾ, ਵੱਧ ਤੋਂ ਵੱਧ ਅਲਮੀਅਤ ਹਾਸਲ ਕਰਨ ਨਾਲ ਵੀ ਇਹ ਟਿਕ ਨਹੀਂ ਜਾਂਦਾ। ਜੇ ਕੋਈ ਸਾਰੀ ਉਮਰ ਸਮਝੇ ਕਿ ਮੈਂ ਚੁੱਪ ਕਰ ਰਹਾ, ਮੌਨ ਵਰਤ ਧਾਰ ਲਵਾਂ, ਤਾਂ ਵੀ ਕੋਈ ਜ਼ਰੂਰੀ ਨਹੀਂ ਕਿ ਮਨ ਬੋਲਣੋਂ ਹਟ ਜਾਏ। ਗੁਰੂ ਸਾਹਿਬ ਜੀ ਨੇ ਆਪ ਦੀ ਸ਼ਾਹਕਾਰ ਕਲਾਮ ਜਪਜੀ ਸਾਹਿਬ ਅੰਦਰ ਆਖਿਆ ਹੈ, ਸੋਚੈ ਸੋਚ ਨਾ ਹੋਵੇ, ਸੋਚੈ ਮੈਨੇ ਸੋਚ ਇਸ਼ਨਾਨ, ਮੁਰਾਦ ਹੈ ਤੀਰਥ ਯਾਤਰਾ ਤੋਂ। ਜੇ ਮਨੁੱਖ ਇੱਦਾਂ ਚਾਹੇ ਕਿ ਮੈਂ ਟਿਕਾਅ ਵਿੱਚ ਆ ਜਾਵਾਂ, ਤਾਂ ਤੁਸੀਂ ਵੇਖਿਆ ਹੋਵੇਗਾ ਤਰਨ ਤਾਰਨ ਸਾਹਿਬ ਅਤੇ ਗੰਗਾ ਦੀਆਂ ਹਰਕੀਆਂ ਪੌੜੀਆਂ ਉੱਤੇ ਅਤੇ ਦੁੱਖ ਭੰਜਨੀ ਵੇਲੀ ਹੇਠਾਂ ਜਿੱਥੇ ਸ਼ਰਧਾਲੂ ਇਸ਼ਨਾਨ ਕਰਦੇ ਨੇ, ਕੱਪੜੇ ਚੱਕਣ ਵਾਲੇ ਵੀ ਉੱਥੇ ਹੀ ਨਹਾਉਂਦੇ ਨੇ, ਜੇਬਾਂ ਕੱਟਣ ਵਾਲੇ ਵੀ ਉੱਥੇ ਹੀ ਇਸ਼ਨਾਨ ਕਰਦੇ ਨੇ, ਉਹਨਾਂ ਨੂੰ ਵਾਧੂ ਜਪਜੀ ਸਾਹਿਬ ਯਾਦ ਹੁੰਦਾ ਹੈ। ਕਈਆਂ ਨੂੰ ਤਾਂ ਅਰਥਾਂ ਨਾਲ ਵੀ ਯਾਦ ਹੋ, ਕਈਆਂ ਨੂੰ ਨਿਰਾ ਪੜ੍ਹਨਾ ਆਉਂਦਾ ਹੁੰਦਾ ਹੈ, ਕਈਆਂ ਨੂੰ ਮੀਨਿੰਗਸ ਵੀ ਆਉਂਦੇ ਹੁੰਦੇ ਨੇ, ਕਈ ਜੇਬ ਕਤਰਿਆਂ ਨੂੰ ਮੀਨਿੰਗਸ ਵੀ ਆਉਂਦੇ ਨੇ, ਪਰ ਉਹ ਆਉਂਦੇ ਹੀ ਆਉਂਦੇ ਨੇ, ਅਮਲ ਵਿੱਚ ਨਹੀਂ ਆਉਂਦੇ, ਦਿਮਾਗ ਵਿੱਚ ਆਉਂਦੇ ਨੇ। ਤਾਂ ਫਿਰ ਕਈ ਵਾਰੀ ਸਾਧਾਰਨ ਬੰਦਾ ਇਹਨਾਂ ਤੁਕਾਂ 'ਤੇ ਸ਼ੱਕ ਕਰਦਾ ਹੈ ਕਿ ਇਹ ਫਿਰ ਕਿਉਂ ਮਹਾਰਾਜ ਨੇ ਲਿਖਿਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਤੁਕ ਸੱਚੀ ਹੈ ਜਾਂ ਕੋਈ ਸ਼ੱਕ ਹੈ ਇਹਦੇ ਅੰਦਰ? ਤੁਕ ਤਾਂ ਸੱਚੀ ਹੈ, ਪਰ ਉੱਥੇ ਜੇਬਾਂ ਕੱਟਣ ਵਾਲੇ ਇੱਕੋ ਹੀ ਨਹਾਉਣ ਤੱਕ ਰਹਿ ਜਾਂਦੇ ਨੇ, ਇੱਕੋ ਹੀ ਗੁਸਲ ਤੱਕ ਸੀਮਤ ਰਹਿ ਜਾਂਦੇ ਨੇ, ਇੱਕੋ ਹੀ ਇਸ਼ਨਾਨ ਤੱਕ ਰਹਿ ਜਾਂਦੇ ਨੇ। ਅੰਮ੍ਰਿਤਸਰ ਸਾਹਿਬ ਦਾ ਇੱਕ ਇਸ਼ਨਾਨ ਨੇ, ਉੱਥੇ ਦੋ ਇਸ਼ਨਾਨ ਨੇ, ਅਤੇ ਦੋ ਰਲ ਕੇ ਇੱਕ ਬਣਦਾ ਹੈ, ਤਾਂ ਫਿਰ ਜਾ ਕੇ ਸਭ ਉਤਰੇ ਪਾਪ ਕਮਾਤੇ ਹੁੰਦਾ ਹੈ, ਤਾਂ ਫਿਰ ਮਨੁੱਖ ਦੀ ਯਾਤਰਾ ਸਫਲ ਹੁੰਦੀ ਹੈ, ਇਸ ਦੀ ਭੇਟਾ ਪ੍ਰਵਾਨ ਚੜ੍ਹਦੀ ਹੈ, ਇਸ ਦੀ ਹਾਜ਼ਰੀ ਹਜ਼ੂਰੀ ਮਕਬੂਲੀਅਤ ਤੱਕ ਪਹੁੰਚਦੀ ਹੈ। ਜੇ ਇੰਨੀ ਗੱਲ ਹੋਵੇ ਵੀ ਰਾਮਦਾਸ ਸਰੋਵਰ ਨਹਾਤੇ ਅਤੇ ਨਹਾਉਣ ਵਾਲਿਆਂ ਦੇ ਪਾਪ ਉਤਰਨੇ ਨੇ, ਅਤੇ ਫਰਾਂਸ ਵਿੱਚ ਕਿਤੇ ਰਾਮਦਾਸ ਸਰੋਵਰ ਹੈ ਹੀ ਨਹੀਂ, ਕੀਨੀਆਂ ਵਿੱਚ ਵੀ ਨਹੀਂ ਪਤਾ ਲੱਗਾ ਵੀ ਇੱਥੇ ਕੋਈ ਰਾਮਦਾਸ ਸਰੋਵਰ ਹੋਵੇ, ਤਾਂ ਇੱਥੇ ਦੇ ਬੰਦੇ ਤਾਂ ਫਿਰ ਮੈਲੇ ਹੀ ਰਹਿਣਗੇ ਅੰਦਰੋਂ। ਜਾਂ ਹੋਰ ਹਿੰਦੁਸਤਾਨ ਦੇ ਬਾਕੀ ਸੂਬਿਆਂ ਵਿੱਚ ਵੀ ਕਿਤੇ ਰਾਮਦਾਸ ਸਰੋਵਰ ਨਹੀਂ, ਤਾਂ ਕੀ ਇਹ ਤੁਕ ਹਕੀਕਤ ਨਹੀਂ ਹੈ? रियलिटी नहीं है, सदाकत नहीं है, सच वर्गी सच्ची नहीं है, ये सच्ची है, पर गौ ना पता कीत्या पता लगता है कि उथे दो स्नान रल के एक स्नान बनता है, जिदे नाल उतरे पाप कमाते कमाए हुए पाप लेने ने। वो की है, एक पानी का स्नान है ते एक अंदर जाके बाणी का स्नान है। जेबा कट्टन वाले अंदरला स्नान नहीं कर सकते, बाहर ते वाधू टुबियां लाउंदे ते वाधू बाणी पढ़ते हैं, लेकिन अंदर जाके टिका नहीं हो सकता उन्हां, वो अंदर बाणी का स्नान ते बाणी का नहान ते उत्थे दा सोच नहीं कर सकते, या फिर दसो जे करते ने। तो गुरु साहब जी कहते ने रामदास सरोवर नहाते सब उतरे पाप कमाते। इस शब्द नूं जिदा पहली तुक नूं असां ध्यान नाल पढ़िया है, इहदे विच ही महाराज ने रामदास सरोवर का जिक्र किया है, अनैलिसिस किया है, क्लैरिफिकेशन की है, वजाहत की है, तशरीह की है कि है वो रामदास सरोवर की है। अगे जाके तो कहने सब उतरे पाप कमाते, निर्मल होए कर इशनाना, गुर पूरे कीने दाना, सब कुशल खेम प्रभ तारे, सही सलामत सब थोको बारे, किदा गुर का शब्द विचारे। हुण रामदास सरोवर जो पहली तुक सी ओदी वजाहत चौथी तुक विच है कि साध संग मल लाथी। दरअसल ऐ रामदास सरोवर है जिथे राम दे दास प्रभु दे प्यारे अकाल पुरख दे महबूब ते नेक रूहां साजन ते सिरजनहार दे चिंतन विच एकत्रित हुंदियां ने, ओ रामदास सरोवर है। गुरु साहिब जी तो कुछ कहंदे ने साध संग मल लाथी, तां जाके गल बनदी है, साध संग मल लाथी पार ब्रह्म पैहो साथी, उत्थे जा करना नानक नाम ते आया आदि पुरख प्रभ पाए। तो निरसंदेह गुरु साहिब जी दे पवित्र आशय अनुसार आप जी सुरत करके शरीर करके रामदास सरोवर विच बैठे हो ते सुरत करके यदि अंदर गोते लगा रहे हो। गुरु कृपा करे साडा जाहरो बातन तंदुरुस्त होवे, निर्मल होवे। निराबारला निर्मल बंदा गुरु नूं पसंद नहीं आया, ते अंदर ही जिहदे गुरुद्वारा बनिया होवे ओह भी पसंद नहीं आया। कई कहिंदे की जाना है गुरुद्वारे, अंदर गुरुद्वारा चाहिदा, वाह भाई वाह, मन साफ चाहिदा है, बाणी की पढ़नी है, एक कोई मामूली गल है, दो गुरकियां ग्राहियां तो वह दुखा नहीं होंदियां, अंदर गुरुद्वारा बन जाए दे, ये सब हुजतां होंदियां ने। ये खूए फारसी का एक फिक्र है, खूए बदरा बहाना बसियार, ये बैड वर्क मैन कर्ज विद हिज टूल्स वाली गल है, हुजत है ते होर की है। अंदर दी गल तां जरूर चाहीदी है, मैं इस हक विच हाँ, दुनिया कॉलेजां विच ही बहुत लंघदी है ते कॉलेज किसे किसे दे अंदर च ही लंघदा है, दुनिया गुरुद्वारियां च ही बहुत लंघदी है ते गुरुद्वारा किसे किसे दे अंदर बनता है, पर हुजती आदमी तां चीट करन लई कहिंदा है गुरुद्वारे की जाना है, अंदर गुरुद्वारा चाहिदा, और गुरुद्वारा तां किसे भागां वाले दे अंदर बनेगा। तो इल्तजा की है सात संगत जी, ए युग ऐसा है ये अंदर गुरुद्वारा अंदर ता शायद बने बने पर सिनेमा फौरन बन जाता है, ओपन थिएटर बड़ी छेती अंदर बन जाता है। तो वाह वाह, तो मैं वेख्या है कि कई बारी कई की तारीफ गुरुद्वारे च ऐसी होंगी, भाई होनी ऐसा कीर्तन किया कि सिनेमा हाल बना दिता गुरुद्वारे, वाह कमाल हो गया। तो मैनू भी पता है इस गल का, यह साइंटिफिक सेंचुरी है, अत चंचल मन है। गुरु साहब जी कहते ने कि बिखे नाद करन सुन पीना, मनुख दे कन बड़े प्रसन्नता हासिल करते ने जदों कोई कामात्र चेष्टा का नाद गीत गाना कोई टप्पा कोई होछी गल बाजारी गल की जाए, जिदे नाल कामांतर बिरती नूं पट्ठे पैण। बिखे नाद करन सुन पीना, हर जस सुनत आलस मन कीना। तो गुरु कृपा करे साडे हिरदे अंदर हरी दा जस टिके, दुर्लभ जन्म दा ए दुर्लभ फैज हासिल करिए, आप धनता दे योग हो जो गुरु की शरण चरण अंदर उत्साह सहित आए हो। गुरु बाबा मेहरामत करे आप सब दे कदम लेखे लावे ते इहदे नाल नाल ज़ियारत कबूले ते आप दे दरों करों सानू मिठिया मिठिया लोरियां बख्श के साडे मन नू आप दे चरणा विच लावे। शब्द दी तुक आई है सब धन कहो गुर सतगुरु गुर सतगुरु जित मिल हर पर्दा कजिए। ए भी गुरु दी तारीफ है कि नलजियां दी लज रख लवे बेपतियां दी पत संभाल लवे बेवसीलियां दा वसीला हो जाए बेसहारियां दा सहारा बन जावे ते पैज पत संभाल लवे पर्दे कज लवे। गुरु तेग बहादुर महाराज नू तेग बहादुर हिंद दी चादर या धर्म दी चादर कहा जांदा है। गुरु नानक देव महाराज तो लैके दसा ही पातशाहियां ने सचमुच मनुखता का पर्दा ही कजिया है। कैसी मनुखता का जेदे विच ना बल सी ना गैरत सी ना साहस सी बल्कि इहदी बजाए वख वख रस्मां ते भरमां का शिकार होए हुए सन लोग। गुरु ग्रंथ साहिब महाराज विच उस वेले का नक्शा ही है ना गुरु तेग बहादुर जी ने खिंचया होया बल छुटकियो बंधन परे। मैं हाले भी बड़े बंधन वेखदा हाँ ते सानू एक सरदार जी कार ते लई आउण सीसगंज साहब तो कीर्तन करके निकले चलो साढ़े घर चाह पानी छकीए समा सी नाल तुर पै ते जांदे जांदियां इदां ब्रेक मारी हाले मेरे आ टंके भी पूरे वल नहीं सन कि मूरली सीट विच वज्जण लगे। मैं क्या जी सुख है ऐ की होया इन्ने जोर नाल तुसां ब्रेक मारी है की कारण होया। कहिंदे कारण कोई खास तो नहीं सी। तां मैं क्या तुसीं एक्शन तो बड़ा खास खास कीता है ये क्यों। कहिंदे बिल्ली अग्गों दी सड़क कट गई सड़क दे कार दे अग्गों दी बिल्ली लंघ गई तां फिर की। मैं क्या हो गया सियाने कहिंदे ने माड़ी हुंदी है। मैं क्या सी वलैत तो आए हाँ और न्याणे ने तां घट चुम्मदे ने बिल्लियां नू वाधू प्यार दिंदे ने ते उहनां दा तां फिर वसना बड़ा ही औखा है। तां मैं क्या तुसीं गुरद्वारे कानू आए पंज सवा पंज रुपए दी देग भी कीती जे बिल्ली ओ देग तो भी वध है ते सीसगंज दे नमस्कार तो भी वध है ते इहदी पूजा तुहानू करनी चाहीदी। कैसा गुरु दे सिख नू भरम पिया होया बल छुटके ओ बंधन परे। कैसे बंधन पए होए ने कोई छिक लै जाओ। तां असीं एक जगह कीर्तन करन गए लख डेढ़ लख रुपया कोठी ते लाया मकराणे दी संगमरमर लाई होई ते जदों कोठी दिखालन लगे सरदार होनी तां उत्ते इक हांडी जिही तौड़ी रखियो ते विचों ऐ डेढ़ हथ जीभ कढाइयो। मैं कह ये की है लाल रंग दी। कहिंदे बजुर्ग कहिंदे सी पे ये टंग दिओ पर डेढ़ लख दी उत्थे संगमरमर लगी होई मार्बल लगी होई इहदे नाल तसल्ली ने हाले तौड़ी विचाले गई नाले अखंड पाठ भी कराया लंगर भी कीता ते कीर्तन भी कराया। मैं क्या फिर तुसीं संगमर मरका नूं बनाई जे एक तौड़ी नाल एडी हिफाजत है ते सारा मकान तौड़ियां दे बना लो क्या अजब बात है। ते मैं साथियां नूं कहा भी मेरा एक ख्याल है ते चलो तौड़ी नहीं इत्थे भी बस नहीं करदे ऐ डेढ़ हथ जीभ कढ़ियो विचों लाल रंग दी ये दसो तुसी की है। ये नहीं अपने ख्याल दिते पर मेरा ख्याल इन्हां नालों प्रबल हो गया। वो की सी मैं क्या चाहे कोई अमीर गरीब मकान बनावे तां की ते चाहे कोई अमीर बनावे तां की ये तौड़ी चो जीव निकली हो सूचना दिंदी है पे मेरी जीव निकल गई है दम टुट गया है मेरा हफ गया हाँ ये मैनू तो यह प्रतीत होया होर कोई गल तो नहीं है बिच। मैं दो तीन गल्लां वापरन वालियां तां आखियां ने कि गुरु के चरणी लगन तो बाद जतन करना चाहीदा है कि असी ऐसे बोझ जो दिमाग ते पए होए ने वादू जो साडे उत्ते भार पिया होया है सुरत ते ये भार ला के हौले हो जाइए फुल हो जाइए हल्के हो जाइए। मैं पिंडां विच वेखदा सी दूजे तीजे दिन बच्चे नूं नड़ाउणा ते फिर वड्डियां मावां ने या जन्नी मां ने इत्थे मत्थे ते टिक्का ला देना काली स्याही दा तवे तों उंगली। इंग्लैंड विच आए ओह एक सौ साल साडे देश विच राज करके गए ने किसी अंग्रेज बच्चे दे इदा कालक नहीं लाइयो वेखी हुनू तो तबाह हो गए होंगे क्या अजब बात ने। तो गुरु महाराज मेहरामत करे ਗੁਰੂ ਨੇ 230 ਵਰੇ ਇਸੇ ਗੱਲ ਤੇ ਲਾਏ ਨੇ ਕਿ ਮਨੁੱਖ ਨੂੰ ਸੋਹਣਾ ਜਿਉਣ ਦਾ ਚੱਜ ਆ ਜਾ। ਹਾਲਤ ਕੀ ਏ ਤੇ ਹਾਲਤ ਜਦੋਂ ਗੁਰੂ ਨੇ ਸੰਭਾਲੀ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ, ਇਹ ਹਾਲਤ ਸੀ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਅਪਾਏ। ਉਹ ਅਰਦਾਸ ਕਰਦੇ ਨੇ ਕਿ ਕਹੁ ਨਾਨਕਾ ਬੋਟ ਹਰ ਗਜ ਜਿਉ ਹੋ ਸਹਾਇ। ਤੇ ਗੁਰੂ ਤੇਗ ਬਹਾਦਰ ਦੇ ਸਾਹਿਬਜ਼ਾਦੇ ਨੇ ਇੱਦਾਂ ਦੀ ਜਨਤਾ ਦੀ ਅਗਵਾਈ ਕੀਤੀ ਤੇ ਜਨਤਾ ਦਾ ਦਿਲ ਆਪਣੀ ਵੱਲ ਕੇਂਦਰਿਤ ਕਰਨ ਵਾਸਤੇ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ। ਨਤੀਜੇ ਦੇ ਤੌਰ ਤੇ ਮੁਸਲਮਾਨ ਵੀ ਤੇ ਵੱਖ ਵੱਖ ਕਮਿਊਨਿਟੀਜ਼ ਦੇ ਬੰਦੇ, ਭਾਵੇਂ ਕੋਈ ਕਿਤੇ ਰਹਿੰਦਾ ਸੀ, ਗੁਰੂ ਗੋਬਿੰਦ ਸਿੰਘ ਵੱਲ ਨੂੰ ਖਿੱਚੇ ਗਏ ਤੇ ਆਫਰੀਨ ਹੈ 9 ਵਰਿਆਂ ਦੇ ਬੱਚੇ ਦੇ ਜਿਹਨੇ ਏਡੀ ਵੱਡੀ ਗੱਲ ਆਖੀ ਹੈ ਕਿ ਪਿਤਾ ਜੀ ਤੁਸੀਂ ਸ਼ਹੀਦ ਹੋ ਜਾਓ, ਮੈਂ ਭਾਵੇਂ ਯਤੀਮ ਹੋ ਜਾਵਾਂ ਪਰ ਦੇਸ਼ ਦੀ ਕੁਛ ਵਿਗੜੀ ਹਾਲਤ ਠੀਕ ਹੋ ਜਾਏ ਤਾਂ ਅੱਛੀ ਬਾਤ ਹੈ। ਗੁਰੂ ਸਾਹਿਬ ਜੀ ਨੇ ਬੜੇ ਪ੍ਰਵੀਨ ਦੀਰਘ ਦ੍ਰਿਸ਼ਟੀ ਵਾਲੇ ਪੁਰਸ਼ ਵਾਂਗ ਇੱਕ ਗੱਲ ਸੋਚੀ ਤੇ ਲੋਕਾਂ ਦੇ ਦਿਲ ਅੰਦਰ ਹੁਣ ਗੁੱਸਾ ਹੈ ਹਕੂਮਤ ਤੋਂ ਵਿਰੁੱਧ, ਮੁਜ਼ਾਹਮਤ ਕਰਨ ਦੀ ਲੋਕਾਂ ਵਿੱਚ ਇੱਛਾ ਹੈ, ਇਹ ਦੁਨੀਆਂ ਦੇ ਦਿਲਾਂ ਅੰਦਰ ਧੂੰਆਂ ਹੈ, ਹਵਾਣ ਹੈ, ਮੈਂ ਇਹਨੂੰ ਇਕੱਠੀ ਕਰ ਲਵਾਂ ਤੇ ਇਹਦੀ ਸ਼ਕਤੀ ਤੋਂ ਕੰਮ ਲਵਾਂ। ਭਾਫ਼ ਜਦੋਂ ਇਕੱਠੀ ਹੋ ਜਾਏ ਸਿਆਣੇ ਡਰਾਈਵਰ ਉਹ ਤੋਂ ਕੰਮ ਲੈ ਲੈਂਦੇ ਨੇ, ਗੱਡੀਆਂ ਮੰਜ਼ਲਾਂ ਹੀ ਮਾਰ ਜਾਂਦੀਆਂ ਨੇ, ਜਹਾਜ਼ ਸਮੁੰਦਰ ਪਾਰ ਕਰ ਜਾਂਦੇ ਨੇ, ਜਦੋਂ ਸਟੀਮ ਚੰਗੀ ਬਣ ਜਾਏ ਤੇ ਉਹ ਤੋਂ ਚੰਗਾ ਕੰਮ ਲੈ ਲੈਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਰਤ ਦੇ ਲੋਕਾਂ ਦੀ ਇਸ ਮੁਜ਼ਾਹਮਤ ਵਾਲੀ ਤਬੀਅਤ ਨੂੰ ਤੇ ਰੋਸੇ ਨੂੰ ਤੇ ਗਮ ਨੂੰ ਤੇ ਅੰਦਰਲੀ ਸੁੱਤੀ ਪਈ ਜੋ ਸ਼ਕਤੀ ਸੀ ਉਹਨੂੰ ਆਪਣੇ ਪਿਤਾ ਦੀ ਸ਼ਹੀਦੀ ਦੇ ਨਾਲ ਜਗਾ ਦਿੱਤਾ, ਬੇਦਾਰ ਕਰ ਦਿੱਤਾ, ਜੁੰਬਿਸ਼ ਦੇ ਦਿੱਤੀ ਤੇ ਉਹਨੂੰ ਜਿਸਲੇ ਬੇਦਾਰ ਹੋ ਗਈ ਤਾਂ ਹੁਣ ਉਹ ਤੋਂ ਕੰਮ ਕਰਨ ਲੱਗੇ ਲੈਣ ਲੱਗੇ ਨੇ। ਸਤਸੰਗ ਜੀ, ਉਹ ਸ਼ਿਵਾਲਿਕ ਅੰਦਰ ਵੱਖ ਵੱਖ ਧਾਰਾਂ ਨੇ ਪਹਾੜਾਂ ਦੀਆਂ, ਇਹਨਾਂ ਸ਼ਿਵਾਲਕੀ ਪਰਬਤਾਂ ਉੱਤੇ ਇੱਕ ਕਸਬਾ ਹੈ ਰਵਾਲਸਰ। ਰਵਾਲਸਰ ਦੇ ਮੁਕਾਮ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਜਾਬ ਵਿੱਚ, ਪੰਜਾਬ ਦੇ ਨਾਲ ਲੱਗਦੇ ਪ੍ਰਾਂਤਾਂ ਅੰਦਰ, ਹਿੰਦੁਸਤਾਨ ਦੇ ਕੋਨੇ ਕੋਨੇ ਅੰਦਰ ਤੇ ਨਾਲ ਲੱਗਦਿਆਂ ਇਹਨਾਂ 22 ਧਾਰ ਦੇ ਰਾਜੇ ਮਹਾਰਾਜਿਆਂ ਨੂੰ ਖਤ ਲਿਖੇ, ਟਾਂਗੂ ਭੇਜੇ, ਖਬਰਾਂ ਭੇਜੀਆਂ, ਪੈਗਾਮ ਭੇਜੇ ਤੇ ਫਲਾਂ ਤਾਰੀਖ ਨੂੰ ਰਵਾਲਸਰ ਦੇ ਮੁਕਾਮ ਉੱਤੇ ਇਕੱਤਰਿਤ ਹੋਵੋ, ਰਹਿਸ਼ ਦਾ ਤੇ ਖੁਰਾਕ ਦਾ ਗੁਰੂ ਨਾਨਕ ਦੇ ਖਜ਼ਾਨੇ ਵੱਲੋਂ ਪ੍ਰਬੰਧ ਹੋਵੇਗਾ। ਸਾਧਾਰਨ ਲੋਕ ਵੀ ਆਏ, ਕਸ਼ਮੀਰ ਤੋਂ ਪੰਡਿਤ ਵੀ ਆਏ, ਪੰਜਾਬ ਤੋਂ ਲੋਕ ਵੀ ਆਏ, ਬੀਬੀਆਂ ਮਾਈਆਂ ਭੈਣਾਂ ਮਾਤਾਵਾਂ ਵੀ ਆਈਆਂ, ਰਾਜੇ ਮਹਾਰਾਜੇ ਵੀ ਆਏ, ਸਾਰੇ 22 ਧਾਰ ਦੇ ਰਾਜੇ ਇੱਥੇ ਇਕੱਠੇ ਹੋ ਗਏ। ਇੱਕ ਉੱਚੀ ਜਿਹੀ ਮਸਨਦ ਲੱਗੀ ਏ, ਤਖ਼ਤ ਲੱਗਾ ਹੈ, ਉਸ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਲੋ ਗਏ। ਅਜੇ ਆਪ ਜੀ ਗੋਬਿੰਦ ਸਿੰਘ ਮਹਾਰਾਜ ਨਹੀਂ ਬਣੇ, ਗੋਬਿੰਦ ਰਾਏ ਹੀ ਸਨ। ਯਾਦ ਰਹੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ 24 ਵਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੜੇ ਪ੍ਰਵੀਨ ਵਿਚਾਰਵਾਨ ਇਨਸਾਨ ਵਾਂਗ ਕਿਸੇ ਵਿਚਾਰ ਨੂੰ ਵਿਚਾਰਿਆ ਹੈ। ਇਹਨਾਂ 24 ਵਰਿਆਂ ਅੰਦਰ ਇਹ ਇੱਕ ਕਾਨਫਰੰਸ ਬੁਲਾਈ ਰਵਾਲਸਰ ਦੇ ਮੁਕਾਮ ਉੱਤੇ। ਸਤਸੰਗ ਜੀ, ਕੁੱਲੂ ਨੂੰ ਜਾਂਦਿਆਂ ਇਹ ਜਗ੍ਹਾ ਆਉਂਦੀ ਹੈ ਰਵਾਲਸਰ ਕਸਬਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਡਾ ਭਾਰੀ ਪੰਡਾਲ ਲਗਾਇਆ, ਟੈਂਟ ਲਗਾਏ, ਲੰਗਰ ਸਜਾਏ, ਦੇਗਾਂ ਬਣਾਈਆਂ, ਕੀਰਤਨ ਹੋਇਆ, ਸੰਗਤਾਂ ਜੁੜੀਆਂ, ਰਾਜੇ ਮਹਾਰਾਜੇ ਵੀ ਆਏ। ਇਹਨਾਂ ਕਿਹਾ ਜਾਣਾ ਹੀ ਪਵੇਗਾ, ਛੋਟੇ ਜਿਹੇ ਬਾਲਕੇ ਨੇ ਬੜੀ ਬਹਾਦਰੀ ਦਿਖਾਈ ਹੈ, ਪਰ ਕਈਆਂ ਨੂੰ ਇੱਥੇ ਆਉਂਦਿਆਂ ਔਰੰਗਜ਼ੇਬ ਦਾ ਡਰ ਹੈ, ਮੁਗਲ ਸਾਮਰਾਜ ਦਾ ਖਤਰਾ ਹੈ, ਨਾਜ਼ਮੇ ਸਰਹੰਦ ਵਜ਼ੀਰ ਖਾਂ ਦਾ ਡਰ ਹੈ, ਜ਼ਬਰਦਸਤ ਕਾ ਸੂਬਾ ਲਾਹੌਰ ਦਾ ਡਰ ਹੈ, ਇਫਤਖਾਰੁੱਦੀਨ ਉਰਫ ਸ਼ੇਰ ਅਫਗਨ ਖਾਂ ਸੂਬਾ ਕਸ਼ਮੀਰ ਦਾ ਡਰ ਹੈ। ਪਰ ਇਹਨਾਂ ਸਾਰਿਆਂ ਡਰਾਂ ਦੇ ਹੁੰਦਿਆਂ ਹੋਇਆਂ ਵੀ ਗੁਰੂ ਦੇ ਦਰ ਉੱਤੇ ਜਾਣਾ ਉਹਨੂੰ ਯੋਗ ਸਮਝਿਆ ਤੇ ਸਾਨੂੰ ਜਾਣਾ ਹੀ ਚਾਹੀਦਾ ਹੈ, ਉਹਨੇ ਪਿਤਾ ਕੁਰਬਾਨ ਕੀਤਾ ਹੈ। ਇੱਦਾਂ ਗੁਰੂ ਨੇ ਸਾਰਿਆਂ ਦੀ ਸੁਰਤ ਨੂੰ ਆਪਣੀ ਵੱਲ ਕੇਂਦਰਿਤ ਕੀਤਾ, ਮਰਕੂਜ਼ ਕੀਤਾ, ਸੈਂਟਰਲਾਈਜ਼ ਕੀਤਾ। ਜਿਸ ਵੇਲੇ ਬੜਾ ਭਾਰੀ ਇਕੱਠ ਹੋਇਆ, ਨਰ ਨਾਰੀ ਸਜੇ ਨੇ, ਭੈਣਾਂ ਬੀਬੀਆਂ ਮਾਤਾਵਾਂ ਬੈਠੀਆਂ ਨੇ, ਇਹਨਾਂ ਵਿੱਚ ਮਾਤਾ ਨਾਨਕੀ ਵੀ ਬੈਠੇ ਨੇ, ਗੋਬਿੰਦ ਰਾਏ ਦੇ ਦਾਦੀ ਜੀ ਸਾਹਿਬਾ। ਇਹਨਾਂ ਵਿੱਚ ਗੁਰੂ ਕੇ ਮਾਤਾ ਜੀ ਸ਼੍ਰੀ ਗੁਜਰੀ ਜੀ ਵੀ ਬੈਠੇ ਨੇ। ਇਹਨਾਂ ਬੀਬੀਆਂ ਅੰਦਰ ਗੁਰੂ ਗੋਬਿੰਦ ਸਿੰਘ ਦੇ ਮਹਿਲ ਵੀ ਬੈਠੇ ਨੇ, ਯਾਨੀ ਜੀਵਨ ਸਾਥੀ ਵੀ ਬੈਠੇ ਨੇ। ਤੇ ਇਹ ਉਹ ਵਕਤ ਹੈ ਜਦੋਂ ਸ਼੍ਰੀ ਗੁਰੂ ਮਹਾਰਾਜ ਜੀ ਦੇ ਘਰ ਵਿੱਚ ਅਕਾਲ ਪੁਰਖ ਨੇ 4 ਸਾਹਿਬਜ਼ਾਦੇ ਵੀ ਬਖਸ਼ ਦਿੱਤੇ ਨੇ। 24 ਵਰੇ ਦਾ ਪੀੜ ਹੈ ਮਹਾਰਾਜ ਪਿਤਾ ਦੀ ਸ਼ਹੀਦੀ ਤੋਂ ਬਾਅਦ ਲਾ 4 ਸਾਹਿਬਜ਼ਾਦੇ ਵੀ ਬਖਸ਼ ਦਿੱਤੇ ਨੇ ਅਤੇ ਵਫ਼ਾਦਾਰ ਬਾ ਅਦਬ ਬਾ ਸਲੀਕਾ ਆਪ ਜੀ ਦੇ ਮਹਿਲ ਵੀ ਬੈਠੇ ਨੇ। ਕਹਿੰਦੇ ਨੇ ਭਰਪੂਰ ਇਕੱਠ ਅੰਦਰ ਤਖ਼ਤ ਤੇ ਖਲੋ ਕੇ ਪ੍ਰਵੀਨ ਗੁਰੂ ਨੇ ਸਾਰੀ ਸੰਗਤ ਵੱਲ, ਭਾਰਤ ਵਰਸ਼ ਦੇ ਆਪਣੇ ਲੋਕਾਂ ਵੱਲ, ਭਰਾਵਾਂ ਵੱਲ, ਹਿੰਦੁਸਤਾਨ ਦੇ ਬਰਾਦਰੀ ਵੱਲ ਧਿਆਨ ਦਿੱਤਾ। ਸਭ ਬੰਦੇ ਬੈਠੇ ਨੇ। ਗੁਰੂ ਮਹਾਰਾਜ ਨੇ ਕਿਹਾ ਬੜੇ ਅਰਸੇ ਤੋਂ ਬਾਅਦ ਮਹਾਂਭਾਰਤ ਦੇ ਇਕੱਠ ਤੋਂ ਬਾਅਦ ਏਡਾ ਇਕੱਠ ਇਹ ਹੋਇਆ ਹੈ। ਅੱਜ ਮੈਂ ਆਪਣੇ ਦਿਲ ਦੀ ਗੱਲ ਇਹਨਾਂ ਨੂੰ ਦੱਸ ਦੇਵਾਂ। ਗੁਰੂ ਸਾਹਿਬ ਜੀ ਨੇ ਆਪਣੇ ਦਿਲ ਦੀ ਗੱਲ ਪ੍ਰੋਗਰਾਮ ਜੋ ਮੁਰੱਤਬ ਕੀਤਾ ਸੀ ਆਪਣੀ ਸੁਰਤ ਅੰਦਰ, ਜਿਸ ਪ੍ਰੋਗਰਾਮ ਨੂੰ ਮੁਰੱਤਬ ਕਰਦਿਆਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਕਲਗੀਧਰ ਚਮਤਕਾਰ ਅੰਦਰ ਕਿ 11 ਸਾਲ 11 ਮਹੀਨੇ ਤੇ 11 ਦਿਨ ਲੱਗੇ ਸਾਹਿਬਜ਼ਾਦੇ ਨੂੰ, ਗੋਬਿੰਦ ਰਾਏ ਨੂੰ। ਇਹ ਤੋਂ ਬਾਅਦ ਮਹਾਰਾਜ ਨੇ ਇੱਕ ਪ੍ਰੋਗਰਾਮ ਉਲੀਕਿਆ ਤੇ ਉਹ ਪ੍ਰੋਗਰਾਮ ਸੰਗਤਾਂ ਦੇ ਵਿੱਚ ਪੇਸ਼ ਕਰ ਦਿੱਤਾ, ਆਪਣੇ ਦੇਸ਼ ਵਾਸੀਆਂ ਵਿੱਚ ਰੱਖ ਦਿੱਤਾ। ਇਹਨੂੰ ਇਉਂ ਲਿਖਿਆ ਇੱਕ ਲਿਖਾਰੀ ਨੇ,
ਪੰਥ ਪੈਦਾ ਕਰਾਂਗਾ,
ਪੰਥ ਪੈਦਾ ਕਰਾਂਗਾ,
ਪੰਥ ਪੈਦਾ ਕਰਾਂਗਾ, ਸਭ ਦੁਸ਼ਟ ਦੋਖੀ ਮਾਰ ਕੇ ਪੰਥ ਪੈਦਾ।
ਤਬ ਕਲਗੀ ਵਾਲੇ ਸਤਿਗੁਰੂ ਸਭ ਕੋ ਕਹਾ ਲਲਕਾਰ ਕੇ, ਮੈਂ ਪੰਥ ਪੈਦਾ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ, ਔਰ ਦੇਗ ਤੇਗੋ ਫਤਿਹ ਨੁਸਰਤ ਦਿਆਂ ਨਿਸ਼ਚਾਤ ਹਾਰ ਕੇ। ਕਹਿੰਦੇ ਨੇ ਮਹਾਰਾਜ ਸਾਰੀ ਇਕੱਤਰਤਾ ਵੱਲ, ਮਜਮੇ ਵੱਲ ਵੇਖ ਰਹੇ ਸਨ ਤੇ ਇੱਕ ਭਵਿੱਖਤ ਵਾਕ ਕਰ ਰਹੇ ਸਨ। ਇਹ ਭਵਿੱਖਤ ਵਾਕ ਉਹੀਓ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਤਪ ਸਾਧਦਿਆਂ ਹੋਇਆਂ ਅਕਾਲ ਪੁਰਖ ਨੇ ਕੰਠ ਥਾਪੜਾ ਦੇ ਕੇ ਆਖਿਆ ਸੀ, ਮੇਰੇ ਪਿਆਰੇ ਯੋਗੀ ਰਾਜ, ਦੇਸ਼ ਵਿੱਚ ਜਾਓ, ਮਾਤ ਲੋਕ ਵਿੱਚ ਜਾਓ ਤੇ ਪੰਥ ਪਰਚੁਰ ਕਰ ਵੇਖੋ ਸਾਜਾ, ਤੈਨੂੰ ਮੈਂ ਭੇਜਦਾ ਹਾਂ ਪੰਥ ਪਰਚੁਰ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਤੇ ਸ਼ਹਿਜ਼ਾਦੇ ਬਣਨ ਦੀ ਨਿਵਾਜ਼ਿਸ਼ ਕਰਦਾ ਹਾਂ।
ਤੇ ਤੂੰ ਜਾ ਕੇ ਇੱਕ ਕੰਮ ਕਰਨਾ ਹੈ, ਧਿਆਨ ਦੇ ਨਜ਼ਰ, ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰ ਚੁਰ ਕਰ ਵੇਖੋ ਸਾਜਾ, ਜਹਾਂ ਤਹਾਂ ਤੁਮ ਧਰਮ ਚਲਾਏ ਕੁਬੁੱਧ ਕਰਨ ਤੇ ਲੋਕ ਹਟਾਏ। ਮਹਾਰਾਜ ਕਹਿੰਦੇ ਮੈਂ ਫਿਰ ਹੱਥ ਜੋੜ ਕੇ ਖੜ ਗਿਆ, ਹੇ ਪ੍ਰਭੂ ਇਹ ਕੰਮ ਆਪਨੇ ਜੋ ਮੇਰੇ ਸਪੁਰਦ ਲਾਇਆ ਹੈ, ਭਲਾ ਤੁਹਾਡੀ ਸਮਰੱਥਾ ਤੋਂ ਬਗੈਰ, ਸ਼ਕਤੀ ਤੋਂ ਬਿਨਾਂ, ਰਹਿਮਤ ਤੋਂ ਬਿਨਾਂ, ਕਰਾਮਤ ਤੋਂ ਬਿਨਾਂ ਮੈਂ ਨਹੀਂ ਕਰ ਸਕਦਾ। ਠੰਡ ਪਇਓ ਮੈਂ ਜੋਰ ਕਰ, ਮੈਂ ਕਰ ਮੈਨੇ ਹੱਥ ਜੋੜ ਕੇ ਚਰਨੀ ਢਹਿ ਪਿਆ। ਆਪਣੀ ਆਤਮ ਕਥਾ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਵਿਚਿੱਤਰ ਨਾਟਕ ਅੰਦਰ ਆਪਣੀ ਦਾਸਤਾਂ ਲਿਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਹੱਥ ਜੋੜ ਕੇ ਅਕਾਲ ਪੁਰਖ ਦੇ ਚਰਨੀ ਢਿੱਠਾ ਤੇ ਆਖਿਆ, ਠੰਡ ਪਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨ ਆਏ, ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਅਕਾਲ ਪੁਰਖ ਨੇ ਹਰ ਕਦਮ ਉੱਤੇ ਹਰ ਦਮ ਗੋਬਿੰਦ ਰਾਏ ਦੀ ਸਹਾਇਤਾ ਦਾ ਬਚਨ ਦੇ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਹੁਣ ਫਿਰ ਮੈਂ ਪੰਥ ਪਰਚੁਰ ਕਰ ਦੇਵਾਂਗਾ ਤੁਹਾਡੀ ਬਖਸ਼ਿਸ਼ ਨਾਲ। ਤੋ ਮਹਾਰਾਜ ਇਸ ਰਵਾਲਸਰ ਦੇ ਇਕੱਠ ਅੰਦਰ ਉਹ ਗੱਲ ਕਹਿੰਦੇ ਨੇ, ਰਵਾਲਸਰ ਤੇ ਆ ਜੁੜੇ ਰਾਜੇ ਜੰਬਾਈ ਧਾਰ ਦੇ, ਤਬ ਕਲਗੀ ਵਾਲੇ ਸਤਿਗੁਰੂ ਸਭ ਕੋ ਕਹਾ ਲਲਕਾਰ ਕੇ, ਮੈਂ ਪੰਥ ਪੈਦਾ ਕਰਾਂਗਾ ਸਭ ਦੁਸ਼ਟ ਦੋਖੀ ਮਾਰ ਕੇ, ਔਰ ਦੇਗ ਤੇਗੋ ਫਤਿਹ ਨੁਸਰਤ ਦਿਆ ਨਿਸ਼ਚਾ ਤਾਰ ਕੇ। ਸਨਾਟਾ ਛਾ ਗਿਆ। ਉਸ ਵੇਲੇ ਭੈਣਾਂ ਦੀ ਸੰਗਤ ਵਿੱਚੋਂ, ਮਾਤਾਵਾਂ ਦੇ ਇਕੱਠ ਵਿੱਚੋਂ ਸਿਰ ਉੱਤੇ ਖੁੱਲ੍ਹਾ ਜਿਹਾ ਚਾਦਰਾ ਲਿਆ ਹੋਇਆ ਨੀਵੀਂ ਨੈਣੀ ਸਹਿਜ ਸੁਭਾਅ ਕਹਿੰਦੇ ਨੇ, ਹੌਲੀ ਹੌਲੀ ਚੱਲਦਿਆਂ ਚੱਲਦਿਆਂ ਗੁਰੂ ਮਹਾਰਾਜ ਦੇ ਤਖ਼ਤ ਦੇ ਨਜ਼ਦੀਕ ਇੱਕ ਤ੍ਰੀਮਤ ਆ ਖਲੋਤੇ। ਦੂਰ ਬੈਠਿਆਂ ਤੋਂ ਪਛਾਣੇ ਨਹੀਂ ਗਏ, ਨੇੜੇ ਬੈਠਿਆਂ ਨੂੰ ਵੀ ਭਲੀ ਭਾਂਤ ਪਤਾ ਨਹੀਂ ਸੀ ਕੌਣ ਹਨ। ਇਹ ਸਨ ਗੁਰੂ ਕੇ ਮਹਿਲ ਸ਼੍ਰੀ ਮਾਤਾ ਜੀਤੋ ਜੀ, ਗੁਰੂ ਦੇ ਜੀਵਨ ਸਾਥੀ, ਬੈਟਰ ਹਾਫ, ਵਿਸ਼ੇਸ਼ ਸ਼ਬਦ ਤੋਂ ਰਫੀਕ ਹਯਾਤ, ਗੁਰੂ ਸਾਹਿਬ ਜੀ ਦੇ ਮਹਿਲ ਸ਼੍ਰੀ ਜੀਤੋ ਜੀ ਕੋਲ ਆ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੀ ਭਾਵਪੂਰਤ ਤੇ ਵਿਚਾਰਵਾਨ ਤੇ ਦੀਰਘ ਦ੍ਰਿਸ਼ਟੀ ਦੀ ਇੱਕ ਗੱਲ ਕਰ ਰਹੇ ਸਨ ਕਿ ਸ਼੍ਰੀ ਜੀਤੋ ਜੀ ਕੋਲ ਆ ਗਏ। ਮਹਾਰਾਜ ਦੀ ਸੁਰਤ ਇੱਧਰ ਆਈ ਤੇ ਹਜ਼ੂਰ ਜਾਣਦੇ ਸਨ ਇਹ ਸਿਆਣੇ ਨੇ, ਬਾ ਅਦਬ ਨੇ, ਰਮਜ਼ੀ ਨੇ, ਇਹਨਾਂ ਦਾ ਉੱਠਣਾ ਭਾਵਪੂਰਤ ਹੋਵੇਗਾ, ਬੇਮਾਨੀ ਨਹੀਂ ਹੋਵੇਗਾ। ਤਾਂ ਸੱਚੇ ਪਾਤਸ਼ਾਹ ਨੇ ਜੀਤੋ ਜੀ ਵੱਲ ਵੇਖ ਕੇ ਆਖਿਆ, ਬੇਟਾ ਤੁਸੀਂ ਆਰਾਮ ਨਾਲ ਵੀ ਬੈਠੋ ਬਈ, ਇਹ ਨਹੀਂ ਮੈਨੂੰ ਪਤਾ ਪਏ ਪ੍ਰਬੰਧਕਾਂ ਦੇ ਨੂਰੇ ਨਜ਼ਰ ਹੋਣ ਤਾਂ ਇੱਦਾਂ ਕਰਦੇ ਨੇ, ਜਾਂ ਕੋਈ ਹੋਰ ਹੈ, ਸਾਡਾ ਆਪਣਾ ਤਜਰਬਾ ਹੈ ਅਤੇ ਤੁਹਾਡਾ ਆਪਣਾ, ਪਰ ਕੁਛ ਵੀ ਹੋਣ ਮੈਂ ਇਹ ਤਾਂ ਜ਼ਰੂਰ ਕਹਾਂਗਾ ਆਪ ਸਾਰਿਆਂ ਨੂੰ ਅਤੇ ਬੀਬੀਆਂ ਨੂੰ ਅਤੇ ਬੱਚਿਆਂ ਨੂੰ ਜ਼ਰੂਰ ਲਿਆਇਆ ਕਰੋ ਨਾਲ, ਜੇ ਕਿਸੇ ਦਿਨ ਤੁਸੀਂ ਨਾ ਵੀ ਆਉਣਾ ਹੋਵੇ ਤਾਂ ਇਹਨਾਂ ਨੂੰ ਜ਼ਰੂਰ ਭੇਜਿਆ ਕਰੋ। ਕਈ ਪ੍ਰਚਾਰ ਕੇ ਕਹਿੰਦੇ ਨੇ ਕਿ ਬੱਚਿਆਂ ਨੂੰ ਤੁਸੀਂ ਛੱਡ ਕੇ ਆਇਆ ਕਰੋ, ਅਤੇ ਸਿਖਾਉਣਾ ਫਿਰ ਕਿਹਨੂੰ ਹੋਇਆ, ਇਸ ਲਈ ਬੱਚਿਆਂ ਨੂੰ ਜ਼ਰੂਰ ਲਿਆਓ, ਲੇਕਿਨ ਜੇ ਮੂਹਰੇ ਬਿਠਾਉਣਾ ਹੈ ਤਾਂ ਮੂਹਰੇ ਬਿਠਾ ਬੈਠਣਾ ਸਿਖਾਓ। ਦੀਵਾਨ ਦੀ ਪਹਿਲੀ ਦੂਜੀ ਕਤਾਰ ਅੰਦਰ ਤਾਂ ਉਹਨੂੰ ਬਹਿਣਾ ਚਾਹੀਦਾ ਜਿਹਨੂੰ ਦੋ ਕੁ ਤਿੰਨ ਘੰਟੇ ਚੌਂਕੜਾ ਲਾ ਕੇ ਸੁਰਤ ਸ਼ਬਦ ਦਾ ਸੰਯੋਗ ਕਰਨਾ ਆਵੇ, ਵਰਨਾ ਐ ਨਹੀਂ ਅੱਗੇ ਆ ਕੇ ਬੈਠ ਜਾਣ ਦਾ ਕੋਈ ਅਰਥ ਨਹੀਂ ਹੋਇਆ ਕਰਦਾ। ਜੇ ਸਾਡੇ ਚੌਂ ਵਿੱਚੋਂ ਕੋਈ ਚੌਂਕੜੀ ਬਦਲਦਾ ਹੋਵੇ ਤਾਂ ਤੁਸੀਂ ਫਤਵਾ ਲਾ ਸਕਦੇ ਹੋ, ਇਹ ਤਾਂ ਤੁਸੀਂ ਡੇਢ ਘੰਟਾ ਦਿੰਦੇ ਹੋ। ਜੇ ਸਾਢੇ ਪੰਜ ਘੰਟੇ ਵੀ ਕਹੋ ਤਾਂ ਫਿਰ ਚੌਂਕੜੀਆਂ ਬਦਲਣ 'ਚ ਸੁਰਤ ਰਹੀ ਤਾਂ ਕੀਰਤਨ ਕੀ ਕੀਤਾ। ਇਸੇ ਤਰ੍ਹਾਂ ਮੈਂ ਕਹਿੰਦਾ ਕਿ ਜੇ ਹਿਲਜੁਲ ਰਹੀ ਤਾਂ ਤੁਸੀਂ ਸੁਣਿਆ ਵੀ ਕੀ। ਮੈਂ ਤਾਂ ਉਸ ਕੀਰਤਨ ਨੂੰ ਸਫਲਤਾ ਸਮਝਦਾ, ਸਾਨੂੰ ਆਪਣੀ ਸੁੱਧ ਬੁੱਧ ਨਾ ਰਹੇ ਤੇ ਸਰੋਤਿਆਂ ਨੂੰ ਆਪਣਾ ਪਤਾ ਨਾ ਰਹੇ, ਕੀਰਤਨ ਸਫਲ ਹੈ। ਤੋ ਖਾਲਸਾ ਜੀ, ਇਹ ਕੀਰਤਨ ਨੀਵੇਂ ਸੁਰ ਤੇ ਵੀ ਕੀਤਾ ਜਾ ਸਕਦੇ, ਭਾਗਾਂ ਨਾਲ ਤੁਹਾਡੀ ਖਿਦਮਤ ਮਿਲੀ ਹੈ, ਚਰਨ ਸ਼ਰਨ ਮਿਲੀ ਹੈ, ਤੇ ਸਾਡਾ ਆਪਣਾ ਹੀ ਚਾਅ ਹੈ ਭਾਵੇਂ ਸਾਰੀ ਰਾਤ ਨੀਂਦ ਨਾ ਆਵੇ, ਪੁੜਪੁੜੀਆਂ ਟਸ ਟਸ ਕਰਦੀਆਂ ਰਹਿਣ। ਇੱਥੇ ਹੀ ਮੈਂ ਕਹਿੰਦਾ ਸਾਥੀਆਂ ਨੂੰ ਬੋਲੋ, ਤੇ ਖਿੱਚ ਕੇ ਦਾਸ ਨੂੰ ਵੀ ਇੱਥੇ ਲੈ ਜਾਂਦੇ ਨੇ, ਹਾਲਾਂਕਿ ਮੈਂ ਓਪਰੇਸ਼ਨਡ ਬੰਦਾ ਹਾਂ। ਤੋ ਖੈਰ, ਇਹ ਆਪਣਾ ਚਾਓ ਹੈ ਤੇ ਇਹ ਤੁਹਾਤੋਂ ਅਸੀਸ ਲੈਣੀ ਹੈ ਕਿ ਚਾਓ ਘਨੇਰੇ ਚਾਓ ਵਿੱਚ ਬਦਲੇ, ਚਾਓ ਘਨੇਰਾ ਸੁਣ ਪ੍ਰਭ ਮੇਰਾ, ਮੈਂ ਤੇਰਾ ਪ੍ਰਵਾਸਾ, ਸਭ ਆਪਦੇ ਪ੍ਰਵਾਸੇ ਨਾਲ ਆਰਾਮ ਨਾਲ ਬੈਠੋ ਬੇਟਾ, ਤੁਸੀਂ ਦੋ ਮਿੰਟ ਜ਼ਾਇਆ ਕਰ ਦਿੱਤੇ। ਸ਼੍ਰੀ ਜੀਤੋ ਜੀ ਜਿਸ ਵੇਲੇ ਕੋਲ ਆ ਗਏ ਤੇ ਗੁਰੂ ਗੋਬਿੰਦ ਸਿੰਘ ਇਹਨਾਂ ਵੱਲ ਮੁਤਵਜੋ ਹੋ ਗਏ, ਆਖਣ ਲੱਗੇ ਜੀਤੋ ਜੀ, ਜੀਤ ਕੌਰਾਂ ਹਾਲੇ ਆਪ ਜੀਤੋ ਜੀ ਸੀ, ਤੁਹਾਡਾ ਇਸ ਨਾਜ਼ੁਕ ਵੇਲੇ ਤੇ ਨਾਜ਼ੁਕ ਦੀਆਂ ਵੀ ਤਿੰਨ ਡਿਗਰੀਆਂ ਹੁੰਦੀਆਂ ਨੇ, ਜਿਵੇਂ ਪੋਜ਼ਿਟਿਵ, ਕੰਪੈਰੇਟਿਵ, ਸੁਪਰਲੇਟਿਵ ਡਿਗਰੀਜ਼ ਹੁੰਦੀਆਂ ਨਾ, ਇਹ ਨਾਜ਼ੁਕ ਦੀਆਂ ਵੀ ਤਿੰਨ ਡਿਗਰੀਆਂ ਨੇ, ਨਾਜ਼ੁਕ, ਨਾਜ਼ੁਕ ਤਰ ਤੇ ਨਾਜ਼ੁਕ ਤਰੀ। ਐਸੇ ਨਾਜ਼ੁਕ ਤਰੀ ਮੌਕੇ ਉੱਤੇ ਜਦੋਂ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਨਰ ਨਾਰੀ ਜੁੜੇ ਨੇ, ਮੇਰੇ ਕਹਿਣ ਉੱਤੇ ਮੇਰੇ ਪਿਤਾ ਦੀ ਸ਼ਹਾਦਤ ਦਾ ਦੀ ਧੂਹ ਤੇ ਪਕੜੋ ਉਹਨਾਂ ਨੂੰ ਇੱਥੇ ਲੈ ਆਈ ਹੈ, ਰਾਜੇ ਮਹਾਰਾਜੇ ਜੁੜੇ ਨੇ, ਤੇ ਮੇਰੇ ਮਹਿਲਾਂ ਦਾ ਆਪਣੇ ਤੌਰ ਤੇ ਹੀ ਕੋਈ ਖਿਆਲ ਦਿਲ ਵਿੱਚ ਲੈ ਕੇ ਉੱਥੇ ਬੈਠ ਨਾ ਸਕਣਾ ਤੇ ਉੱਠ ਕੇ ਭਰਪੂਰ ਸੰਗਤ ਵਿੱਚ ਮੇਰੇ ਤਖ਼ਤ ਕੋਲ ਆ ਜਾਣਾ। ਮੈਂ ਤਾਂ ਪੁੱਛਣਾ ਚਾਹੁੰਦਾ ਹਾਂ, ਕਿਸ ਲਈ ਆਏ ਹੋ, ਕੀ ਕਾਰਨ ਹੈ ਆਪ ਦੇ ਆਉਣ ਦਾ? ਇਹਨੇ ਗੱਲ ਵਿੱਚ ਪੱਲਾ ਪਾਇਆ, ਬਸੰਤ ਅਦਬ, ਅਦਬ ਇਨਸਾਨੀਅਤ ਦੀ ਪਹਿਲੀ ਪੌੜੀ ਤੇ ਪਹਿਲਾ ਸਟੈਪ ਹੈ। ਸਿੱਖੀ ਵਿੱਚ ਅਦਬ ਪਹਿਲਾ ਕਦਮ ਹੈ, ਅਦਬ ਪਹਿਲਾ ਕਦਮ। ਫਾਰਸੀ ਦਾ ਇੱਕ ਲਿਖਾਰੀ ਕਹਿੰਦਾ ਹੈ, ਅਦਬ ਤਾਜੀ ਸਤਜ ਲੁਤਫੇ ਇਲਾਹੀ। ਬੂਸਤਾਂ ਵਿੱਚੋਂ ਬੋਲ ਰਿਹਾ ਹਾਂ, ਸ਼ੇਖ ਸਾਦੀ ਦਾ ਲਿਖਿਆ ਹੋਇਆ ਫਾਰਸੀ ਦਾ ਇੱਕ ਖਿਆਲ। ਅਦਬ ਤਾਜੀਸਤ, ਤਾਜੀਸਤ ਦੋ ਲਫਜ਼ਾਂ ਦਾ ਮਜਮੂਆ, ਤਾਜ ਅਸਤ, ਯਾਨੀ ਬਾਦਸ਼ਾਹ ਦੇ ਸਿਰ ਉੱਤੇ ਤਾਜ ਹੋਵੇ ਤੇ ਤਾਜ ਨੂੰ ਸਲਾਮ ਹੁੰਦੀ ਹੈ ਨਾ, ਪਰ ਆਪਣੇ ਦੇਸ਼ ਵਿੱਚ ਹੀ ਸਲਾਮ ਹੁੰਦੀ ਹੈ, ਦੂਜੇ ਦੇਸ਼ ਤਾਜ ਨੂੰ ਐਡੀ ਸਲਾਮ ਨਹੀਂ ਹੁੰਦੀ। ਲੇਕਿਨ ਇੱਕ ਹੋਰ ਤਾਜ ਹੈ, ਅਦਬ ਦਾ ਤਾਜ, ਜਿਸ ਇਨਸਾਨ ਦੇ ਸਿਰ ਉੱਪਰ ਹੋਵੇ, ਜਿੱਥੇ ਉਹ ਚਲਾ ਜਾਏ ਉੱਥੇ ਸਲਾਮਾਂ ਉਹਨੂੰ ਹੁੰਦੀਆਂ ਨੇ। ਸ਼ੇਖ ਸਾਦੀ ਸੰਤ ਕਹਿੰਦੇ ਨੇ, ਅਦਬ ਤਾਜੀਸ ਤਜ਼ ਲੁਤਫੇ ਇਲਾਹੀ ਬਨੇ ਬਰਸਰ ਬਰੋ ਹਰ ਜਾ ਕੇ ਖਾਹੀ। ਉਹ ਇਨਸਾਨ ਤਾਜ, ਅਦਬ ਦਾ ਤਾਜ ਸਿਰ ਉੱਤੇ ਪਹਿਨ ਕੇ ਤੂੰ ਦੇਸ ਪ੍ਰਦੇਸ ਜਿੱਥੇ ਵੀ ਜਾ ਤੇਰਾ ਸਤਿਕਾਰ ਹੋਵੇਗਾ। ਜੀਤੋ ਜੀ ਬੜੇ ਅਦਬ ਨਾਲ ਬੋਲੇ, ਚਰਨਾਂ ਤੇ ਸੀਸ ਧੜਿਆ। ਮਹਾਰਾਜ ਨੇ ਕਿਹਾ, ਤੁਹਾਡਾ ਆਉਣਾ, ਮੈਂ ਪਹਿਲਾਂ ਤੁਹਾਡੇ ਨਾਲ ਹੀ ਗੱਲ ਕਰਾਂਗਾ ਹੁਣ ਕਿ ਤੁਸੀਂ ਕਿਉਂ ਆਏ ਹੋ। ਤੋ ਇਤਿਹਾਸ ਕਹਿੰਦਾ ਹੈ, ਜੀਤੋ ਜੀ ਨੇ ਜਿਹੜੀ ਗੱਲ ਆਖੀ ਉਹ ਹਰ ਮਾਂ ਦਾ ਫਰਜ਼ ਹੈ ਕਿ ਆਖੇ, ਮਾਨਤਾ ਦਾ ਤਕਾਜ਼ਾ ਹੈ ਕਿ ਆਖੇ। ਮਹਾਰਾਜ ਜੀ, ਮੇਰੇ ਸੁਹਾਗ ਜੀ, ਮੇਰੇ ਸ਼ੋਹਰ ਠਾਕਰ ਵੈਰਾਗਰ ਸਾਗਰ ਰਤਨਾਗਰ ਜੀ, ਉਹ ਤੁਸਾਂ ਕੀ ਸੰਗਤ ਨਾਲ ਵਾਅਦਾ ਕਰਦੇ ਹੋ? ਵਤਨ ਵਾਸੀਆਂ ਨਾਲ, ਹਮ ਵਤਨਾਂ ਨਾਲ, ਭਾਰਤ ਵਰਸ਼ ਦੇ ਲੋਕਾਂ ਨਾਲ, ਗਰੀਬਾਂ ਨਾਲ, ਅਮੀਰਾਂ ਨਾਲ, ਸ਼ਾਹਾਂ ਨਾਲ, ਗਦਾਂ ਨਾਲ, ਨਰ ਨਾਰੀ ਨਾਲ, ਤੁਸੀਂ ਕੀ ਪ੍ਰੋਮਿਸ ਤੇ ਇਕਰਾਰ ਕਰ ਰਹੇ ਹੋ? ਜੀ ਤਾਂ ਮੈਂ ਤਾਂ ਇਹੋ ਕਹਿ ਰਿਹਾ ਹਾਂ ਕਿ ਮੈਂ ਪੰਥ ਪੈਦਾ ਕਰਾਂਗਾ, ਸਭ ਦੁਸ਼ਟ ਦੋਖੀ ਮਾਰ ਕੇ, ਔਰ ਦੇਗ ਤੇਗੋ ਫਤਿਹ ਨੁਸਰਤ ਦੀਆਂ ਨਿਸ਼ਚਾ ਧਾਰ ਕੇ। ਤਾਂ ਤੁਸੀਂ ਮਹਾਰਾਜ, ਤੁਸੀਂ ਇਹ ਗੱਲ ਆਖੀ ਹੈ ਮੇਰੇ ਸੁਹਾਗ, ਤੇ ਮੈਂ ਸਭ ਕੁਛ ਦੇਸ਼ ਵਾਸੀਓ ਤੁਹਾਨੂੰ ਦੇ ਦੇਵਾਂਗਾ, ਤੇ ਤੁਹਾਡੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਪੁੱਤਰ ਨੇ, ਉਹਨਾਂ ਲਈ ਵੀ ਕੁਛ ਬਚਾ ਲਓ, ਮੈਂ ਤਾਂ ਇਹ ਕਹਿਣ ਆਈ। ਉਹ ਮੰਗਤੇ ਬਣ ਜਾਣਗੇ, ਉਹ ਮੁਹਤਾਜ ਹੋ ਜਾਣਗੇ, ਉਹ ਖੈਰਾਂ ਮੰਗਦੇ ਫਿਰਨਗੇ, ਉਹ ਭੀਖ ਮੰਗੇ ਹੋ ਜਾਣਗੇ, ਉਹਨਾਂ ਨੂੰ ਗਦਾ ਨਾ ਬਣਾਓ। ਮੇਰੇ ਚਾਰ ਲਾਡਲੇ, ਤੁਹਾਡੇ ਚਾਰ ਨੂਰੇ ਨਜ਼ਰ ਤੇ ਸਭ ਜ਼ਾਦੇ ਨੇ, ਉਹਨਾਂ ਲਈ ਵੀ ਕੋਈ ਥਾਂ ਮੁਕਰਰ ਕਰ ਲਓ, ਸਭ ਕੁਛ ਲੋਕਾਂ ਨੂੰ ਦਿੰਦੇ ਪਏ ਹੋ। ਮਮਤਾ ਦਾ ਤਕਾਜ਼ਾ ਸੀ, ਮੁਸਕਰਾਏ ਮੇਰੇ ਮਹਿਬੂਬ, ਆਪਦੇ ਯਾਕੂਤੀ ਲਬਾਂ ਤੇ ਮੁਸਕਰਾਹਟ ਆਈ ਤੇ ਆਖਣ ਲੱਗੇ, ਜੀਤ ਕੌਰਾਂ, ਤੇਰੇ ਪੁੱਤਰਾਂ ਦਾ ਮੈਂ ਪਹਿਲਾਂ ਖਿਆਲ ਰੱਖਿਆ ਹੈ, ਉਹਨਾਂ ਨੂੰ ਪਹਿਲਾਂ ਯਾਦ ਰੱਖਿਆ ਹੈ। ਉਸ ਸਮੇਂ ਜਦੋਂ ਪੰਥ ਦੀ ਸਾਜਨਾ ਹੋਵੇਗੀ, ਤੇਰੇ ਬੱਚਿਆਂ ਨੂੰ, ਤੇਰੇ ਲਾਡਲਿਆਂ ਨੂੰ, ਤੇਰੇ ਨੂਰੇ ਨਜ਼ਰਾਂ ਨੂੰ ਮੈਂ ਖਾਸ ਨੂੰ ਖਾਸ ਥਾਂ ਦਿੱਤੀ ਹੈ। ਆਖਣ ਲੱਗੀ, ਕਿਸੇ ਸੂਬੇ ਦੇ ਗਵਰਨਰ ਬਣਾਓਗੇ, ਨਵਾਬੀਆਂ ਤੇ ਸੁਲਤਾਨੀਆਂ ਦਿਓਗੇ, ਉਹਨਾਂ ਦੇ ਸਿੱਕੇ ਚੱਲਣਗੇ, ਉਹਨਾਂ ਤੇ ਤਖ਼ਤ ਅਤੇ ਤਾਜ ਝੁੱਲਣਗੇ, ਸਿਰ ਉੱਤੇ ਛਤਰ ਝੁੱਲਣਗੇ, ਉਹ ਕਿਹੜੀ ਥਾਂ ਹੋਵੇਗੀ ਮੇਰੇ ਬੱਚਿਆਂ ਲਈ? ਮੈਨੂੰ ਵੀ ਦੱਸ ਦਿਓ, ਮਾਨਤਾ ਦਾ ਤਕਾਜ਼ਾ ਹੈ। ਤੇ ਗੁਰੂ ਸਾਹਿਬ ਜੀ ਨੇ ਜਿਹੜੀ ਉਸ ਵੇਲੇ ਗੱਲ ਆਖੀ, ਦੁਨੀਆਂ ਦਾ ਕੋਈ ਪਿਓ ਨਹੀਂ ਕਹਿ ਸਕਿਆ, ਕਿਸੇ ਕੌਮ ਦਾ ਕੋਈ ਆਗੂ ਨਹੀਂ ਕਹਿ ਸਕਿਆ, ਕੋਈ ਰਹਿਨਮਾ, ਹਾਦੀ ਅਧੀਨ, ਪੀਰ, ਫਕੀਰ, ਔਲੀਆ, ਅੰਬੀਆ, ਰਹਿਨਮਾ, ਪ੍ਰੋਫਿਟ ਕਹਿ ਨਹੀਂ ਸਕਿਆ ਇਹ ਗੱਲ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਖੀ। ਲੈ ਤੇਰੇ ਬੱਚਿਆਂ ਦੀ ਥਾਂ ਦੱਸ ਦਵਾਂ,
ਤਬ ਸ਼੍ਰੀ ਜੀ ਤੋ
ਜਦ ਮਹਿਲ ਕੌਮੀ ਬਣੇਗਾ, ਜਦ ਮਹਿਲ ਕੌਮੀ ਬਣੇਗਾ, ਇਹ ਦੁਨੀਆਂ ਦੇ ਵਿੱਚ ਡਰਨਗੇ, ਜਦ ਮਹਿਲ ਕੌਮੀ ਬਣੇਗਾ, ਇਹ ਦੁਨੀਆਂ ਦੇ ਵਿੱਚ ਡਰਨਗੇ, ਜਦ ਮਹਿਲ ਕੌਮੀ ਬਣੇਗਾ, ਇਹ ਦੁਨੀਆਂ ਦੇ ਵਿੱਚ ਡਰਨਗੇ।
ਗੁਰੂ ਜੀ ਨੇ ਆਖਿਆ ਤਬ ਸ੍ਰੀ ਜੀਤੋ ਜੀ ਕਿਹਾ ਬੇਟੇ ਕਿ ਮੇਰੇ ਕਰਨਗੇ। ਗੁਰਦੇਵ ਫਰਮਾਏ ਜਦ ਮਹਿਲ ਕੌਮੀ ਬਣੇਗਾ ਇਹ ਨੀਹਾਂ ਦੇ ਵਿੱਚ ਟਲਣਗੇ। ਇਹਨਾਂ ਦੀ ਕੰਕਰੀਟ ਉੱਤੇ ਹੀ, ਇਹਨਾਂ ਦੀਆਂ ਹੱਡੀਆਂ ਤੇ ਮਿੰਜ ਦੀ ਢਲਾਈ ਉੱਤੇ ਹੀ ਮਹਿਲ ਉਸਰੇਗਾ ਪੰਥ ਦਾ। ਤੋ ਸਤਸੰਗ ਜੀ, ਕਈ ਕਹਿੰਦੇ ਨੇ ਕਿ ਜੇ ਐਡੀ ਗੱਲ ਹੋਵੇ ਤੇ ਸਿੱਖੀ ਇੱਧਰ ਉੱਧਰ ਥੋੜੇ ਸਮੇਂ ਥੋੜੇ ਸੀਮਤ ਦਾਇਰੇ ਵਿੱਚ ਕਿਉਂ ਹੋਵੇ, ਆਮ ਨਾ ਹੋ ਜਾਏ। ਦਰਅਸਲ ਅਸੀਂ ਆਪਣੀ ਜ਼ਿੰਮੇਦਾਰੀ ਨੂੰ ਰਿਅਲਾਈਜ਼ ਨਹੀਂ ਕਰ ਰਹੇ, ਮਹਿਸੂਸ ਨਹੀਂ ਕਰ ਰਹੇ, ਅਸੀਂ ਜ਼ਿੰਮੇਦਾਰੀ ਸੰਭਾਲ ਨਹੀਂ ਰਹੇ। ਮੇਰਾ ਇੱਕ ਹੋਰ ਵੀ ਨਿਸ਼ਚਾ ਹੈ, ਤੁਹਾਡੇ ਵਿੱਚੋਂ ਗੁਰੂ ਦੀ ਕਿਰਪਾ ਕਈਆਂ ਨੂੰ ਭਲੀ ਤਰ੍ਹਾਂ ਹੀ ਪਤਾ ਹੋਊ, ਮੈਂ ਤਾਂ ਵੇਖ ਕੇ ਹੀ ਇੱਕ ਨਿਸ਼ਚਾ ਬੰਨਿਆ। ਬੰਬੇ, ਕੈਲਕਟਾ, ਮਦਰਾਸ ਅੰਦਰ, ਇੰਗਲੈਂਡ ਅੰਦਰ ਬਿਲਡਿੰਗਸ ਬਣਦੀਆਂ ਵੇਖੀਆਂ ਨੇ, ਅਤੇ ਤੁਹਾਡੇ ਵਿੱਚੋਂ ਤਾਂ ਗੁਰੂ ਦੀ ਕਿਰਪਾ ਨਾਲ ਕਈ ਇਸ ਫਨ ਦੇ ਬੜੇ ਮਾਹਰ ਨੇ, ਫਨੇ ਤਾਮੀਰ ਦੇ, ਅਤੇ ਬੜੀਆਂ ਬੜੀਆਂ ਤੁਸੀਂ ਕਈ ਕਈ ਛੱਤੀਆਂ ਬਿਲਡਿੰਗਾਂ ਉਸਾਰੀਆਂ ਨੇ। ਨਿਊ ਜਿੰਨੀ ਮਜ਼ਬੂਤ ਹੋਵੇ, ਫਾਊਂਡੇਸ਼ਨ ਜਿੰਨੀ ਅੱਛੀ ਹੋਵੇ, ਓਨੀਆਂ ਉਚਾਈਆਂ ਬਿਲਡਿੰਗ ਦੀਆਂ ਹੋ ਸਕਦੀਆਂ ਨੇ। ਅਤੇ ਵਿਚਕਾਰ ਤਾਂ ਭਾਵਾਂ ਪਰਦੇ ਹੀ ਲਾ ਦਿਓ, ਕਮਰੇ ਬਣ ਜਾਂਦੇ ਨੇ। ਮੈਂ ਤਾਂ ਸਮਝਦਾ ਕਿ ਪੰਥ ਦੀ ਨੀਂਹ ਬੜੀ ਮਜ਼ਬੂਤ ਹੈ ਅਤੇ ਮੇਰੇ ਵਰਗੇ ਕਈ ਪਰਦਿਆਂ ਵਾਂਗ ਵਿੱਚ ਵਿੱਚ ਲੱਗੇ ਹੋਏ ਨੇ, ਅਤੇ ਇਹ ਤੋਂ ਨਹੀਂ ਦੇਖਣਾ ਚਾਹੀਦਾ ਮਹਿਲ ਦੀ ਕੀ ਹਾਲਤ ਹੈ। ਇਹ ਤਾਂ ਪਾਰਟੀਸ਼ਨ ਭਾਵਾਂ ਥੋੜ੍ਹੀ ਲੱਕੜੀ ਦੀ ਲਾ ਦਿਓ, ਭਾਵਾਂ ਹੋਰ ਕਿਸੇ ਕਾਗਜ਼ ਦੀ ਲਾ ਦਿਓ, ਜਾਂ ਗੱਤੇ ਦੀ ਲਾ ਦਿਓ, ਅਸੀਂ ਤਾਂ ਪਾਰਟੀਸ਼ਨ ਹਾਂ। ਪਰ ਇੱਕ ਗੱਲ 'ਤੇ ਫਖਰ ਬਣਾ ਹੈ ਕਿ ਨੀਂਹ ਬੜੀ ਮਜ਼ਬੂਤ ਰੱਖੀ ਹੈ ਗੁਰੂ ਨੇ। ਗੁਰੂ ਨੇ ਕਿਹਾ ਸੀ ਨਾ ਮੇਰੇ ਬੱਚਿਆਂ ਦੀ ਕੰਕਰੀਟ ਉੱਤੇ ਹੀ ਕੌਮ ਦਾ ਮਹਿਲ ਉਸਰੇਗਾ। ਸਤਸੰਗਤ ਜੀ, ਸਮਾਂ ਹੋ ਗਿਆ ਹੈ। ਇਹ ਗੁਰੂ ਨੇ ਆਪਣੀ ਜ਼ਿੰਦਗੀ ਅੰਦਰ ਵਾਅਦਾ ਕੀਤਾ ਹੀ ਇਹ ਕਿ ਪੂਰਾ ਵੀ ਕੀਤਾ, ਅੱਗੇ ਇਹ ਮਜ਼ਮੂਨ ਚੱਲਦੇ ਚੱਲਣਗੇ ਕਿ ਇਕਰਾਰ ਕਿੱਥੇ ਤੱਕ ਪੂਰਾ ਕੀਤਾ।